ਸਤਨਾਮ ਵਾਹਿਗੁਰੂ ਸਾਹਿਬ ਜੀ। ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਸਾਹਿ ਸਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਜਿਉਂ ਜਾਣਹੁ ਤਿਉਂ ਰਾਖ ਹਰ ਪ੍ਰਭ ਤੇਰੇ ਕੇਤੇ ਗਣੋ ਅਸੰਖ ਅਵਗੁਣ ਮੇਰੇ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੋ ਕਾਡ ਭਵਜਲ ਫੇਰਿਆ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨ ਕੁੰਜੀ ਹੱਥ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛੱਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਅਤਿਅੰਤ ਵੱਡੇ ਭਾਗ ਹਨ ਜਿਨ੍ਹਾਂ ਦੇ ਸਦਕੇ ਸਤਿਗੁਰਾਂ ਦੇ ਪਾਵਨ ਅਤੇ ਪਵਿੱਤਰ ਚਰਨਾਂ ਦੇ ਅੰਦਰ ਆਪ ਚੱਲ ਕੇ ਆਏ ਹੋ। ਕੰਮਾਂ ਕਾਰਾਂ ਤੋਂ ਸੰਕੋਚ ਕਰਕੇ ਸਤਸੰਗਤ ਦੀ ਮਹਿਮਾ ਜਾਣਦਿਆਂ ਹੋਇਆਂ, ਸਤਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਈ। ਜਿੱਥੇ ਆ ਕੇ ਦੁਰਮਤੀ ਖੋ ਜਾਏ, ਖੋਟੀ ਮਤ ਦੂਰ ਹੋ ਜਾਵੇ, ਆਤਮ ਵਿਛੈਣੀ ਬੁੱਧੀ ਪ੍ਰਾਪਤ ਹੋਵੇ, ਉਹ ਹੈ ਸਤਸੰਗਤ। ਸੋ ਇਹ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਆਪ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਰਹੇ ਹੋ। ਗੁਰੂ ਕੀ ਮਹਿਮਾ ਰਾਗੀ ਸਿੰਘ ਗਾ ਰਹੇ ਸਨ। ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਸਰਵਣ ਕੀਤੀ ਹੈ ਗੁਰੂ ਦੀ ਮਹਿਮਾ ਨੂੰ, ਜੋ ਸਾਧ ਸੰਗਤ ਜੀਓ ਗੁਰਬਾਣੀ ਵਿਚਾਰ ਨਿਤਾ ਪ੍ਰਤੀ ਦੇ ਨਿਯਮ ਅਨੁਸਾਰ ਲੜੀਵਾਰ ਕਥਾ ਚੱਲ ਰਹੀ ਹੈ। ਸਾਰਗ ਰਾਗ ਰਾਹੀਂ ਗੁਰੂ ਸਾਹਿਬ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਅਤੇ ਸਤਿਕਾਰ ਸਹਿਤ ਗੁਰਬਾਣੀ ਵਿਚਾਰ ਅੰਦਰ ਆਪਣੇ ਮਨ ਨੂੰ, ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਸਾਰੇ ਹੀ ਜੁੜੋ ਪਿਆਰ ਸਹਿਤ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ। ਉਹ ਸਾਰੰਗ ਕੀ ਵਾਰ ਮਹੱਲਾ ਚੌਥਾ, ਰਾਏ ਮਹਿਮੇ ਹਸਨੇ ਕੀ ਧੁਨ। ਸਾਰੰਗ ਕੀ ਵਾਰ, ਸਾਧ ਸੰਗਤ ਜੀ ਪਿੱਛੇ ਆਪਾਂ ਅਸ਼ਟਪਦੀਆਂ ਸੁਣੀਆਂ ਨੇ, ਛੰਤ ਸੁਣ ਲਏ ਨੇ, ਹੁਣ ਵਾਰ ਆ ਗਈ। ਇਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ 22 ਵਾਰਾਂ ਨੇ ਸਾਧ ਸੰਗਤ, 22। ਇਹ ਅਲੱਗ ਅਲੱਗ ਸਮੇਂ ਦੇ ਵਿੱਚ ਅਲੱਗ ਅਲੱਗ ਸਰੂਪਾਂ ਨੇ, ਗੁਰੂ ਸਾਹਿਬਾਨ ਨੇ ਉਚਾਰਨ ਕੀਤੀਆਂ ਨੇ। ਵਾਰਾਂ ਦਾ ਇੱਕ ਨਿਯਮ ਹੁੰਦਾ ਹੈ, ਇਹਦੇ ਸਿਰਲੇਖ ਉੱਤੇ ਜਿਹੜੇ ਗੁਰੂ ਦਾ ਨਾਂ ਆ ਜਾਏ, ਪੌੜੀਆਂ ਸਾਰੀਆਂ ਉਸੇ ਗੁਰੂ ਦੀਆਂ ਹੀ ਹੁੰਦੀਆਂ ਨੇ। ਇਹ ਗੱਲ ਨੂੰ ਖਾਸ ਧਿਆਨ ਰੱਖਣਾ ਹੈ। ਸਲੋਕ ਮਹੱਲੇ ਅਤੇ ਪੌੜੀਆਂ ਵਾਰ ਦੇ ਵਿੱਚ ਸਾਨੂੰ ਇੱਦਾਂ ਹੀ ਮਿਲਦਾ ਹੈ। ਨੰਬਰ ਵਾਰ, ਪਹਿਲਾਂ ਸਲੋਕ ਲਿਖਿਆ ਹੁੰਦਾ ਹੈ, ਫਿਰ ਮਹੱਲਾ ਲਿਖਿਆ ਹੁੰਦਾ ਹੈ, ਅਖੀਰ 'ਤੇ ਪੌੜੀ ਆਉਂਦੀ ਹੈ। ਅਤੇ ਸਾਧ ਸੰਗਤ, ਪੌੜੀ ਦੇ ਅੱਗੇ ਬਹੁਤ ਘੱਟ ਜਗ੍ਹਾ 'ਤੇ ਤੁਹਾਨੂੰ ਲਿਖਿਆ ਮਿਲੇਗਾ ਪੰਜਵਾਂ, ਦੂਜਾ, ਚੌਥਾ, ਤੀਸਰਾ। ਪੌੜੀ ਮਹੱਲਾ ਪੰਜਵਾਂ, ਪੌੜੀ ਮਹੱਲਾ ਤੀਜਾ, ਪੌੜੀ ਮਹੱਲਾ ਪਹਿਲਾ, ਇਹ ਬਹੁਤ ਘੱਟ ਲਿਖਿਆ ਮਿਲਦਾ। ਸਲੋਕ ਜਾਂ ਮਹੱਲੇ, ਮਹੱਲੇ ਅਤੇ ਸਲੋਕਾਂ ਦੇ ਨਾਲ ਜਿਸ ਗੁਰੂ ਦੇ ਉਚਾਰਨ ਕੀਤੇ ਹੋਣ ਉਹ ਨਾਲ ਹੀ ਲਿਖਿਆ ਹੁੰਦਾ ਹੈ ਵੀ ਮਹੱਲਾ ਪਹਿਲਾ, ਸਲੋਕ ਮਹੱਲਾ ਪਹਿਲਾ, ਸਲੋਕ ਮਹੱਲਾ ਦੂਜਾ, ਸਲੋਕ ਮਹੱਲਾ ਚੌਥਾ। ਇਸੇ ਤਰ੍ਹਾਂ ਮਹੱਲਾ ਪਹਿਲਾ, ਮਹੱਲਾ ਦੂਜਾ, ਪਰ ਪੌੜੀ ਦੇ ਨਾਲ ਬਹੁਤ ਘੱਟ ਲਿਖਿਆ ਹੁੰਦਾ। ਉਹਦਾ ਕਾਰਨ ਹੀ ਇਹ ਹੈ, ਕਿਉਂਕਿ ਜਿਹੜਾ ਸਿਰਲੇਖ ਹੁੰਦਾ ਹੈ ਨਾ, ਜਿਵੇਂ ਇੱਥੇ ਲਿਖਿਆ ਨਾ, ਸਾਰੰਗ ਕੀ ਵਾਰ ਮਹੱਲਾ ਚੌਥਾ, ਹੁਣ ਜਿੰਨੀਆਂ ਪੌੜੀਆਂ ਆਉਣਗੀਆਂ ਉਹ ਗੁਰੂ ਰਾਮਦਾਸ ਜੀ ਦੀਆਂ ਹੀ ਆਉਣਗੀਆਂ। ਸਲੋਕ ਭਾਵੇਂ ਗੁਰੂ ਨਾਨਕ ਸਾਹਿਬ ਦਾ ਹੋਵੇ,
ਸਲੋਕ ਭਾਵੇਂ ਗੁਰੂ ਅੰਗਦ ਦੇਵ ਸਾਹਿਬ ਦਾ ਹੋਵੇ, ਭਾਵੇਂ ਗੁਰੂ ਅਮਰਦਾਸ ਸਾਹਿਬ ਦਾ ਹੋਵੇ, ਸਲੋਕ ਜਿਨ੍ਹਾਂ ਦੇ ਅੱਗੇ ਲਿਖਿਆ ਹੋਵੇਗਾ ਵੀ ਮਹੱਲਾ ਪਹਿਲਾ ਮਹੱਲਾ ਦੂਜਾ, ਉਹ ਗੁਰੂ ਦਾ ਸਲੋਕ ਹੈ। ਇਸੇ ਤਰ੍ਹਾਂ ਮਹੱਲੇ ਅੱਗੇ ਵੀ ਲਿਖਿਆ ਹੁੰਦਾ ਹੈ, ਪੌੜੀ ਅੱਗੇ ਨਹੀਂ ਲਿਖਿਆ ਹੁੰਦਾ ਸਤਸੰਗ। ਇਹਦਾ ਮਤਲਬ ਜਿੰਨੀਆਂ ਪੌੜੀਆਂ ਨੇ ਜੋ ਸਿਰਲੇਖ 'ਤੇ ਆ ਗਿਆ ਲਿਖ ਕੇ ਨਾ, ਵਾਰ ਦੇ ਸਿਰਲੇਖ 'ਤੇ, ਉਸੇ ਗੁਰੂ ਦੀਆਂ ਹੀ ਸਾਰੀਆਂ ਪੌੜੀਆਂ ਹੁੰਦੀਆਂ ਨੇ। ਹਾਂ, ਕਿਤੇ ਕਿਤੇ ਐਸਾ ਵੀ ਹੈ ਕਿ ਉਚੇਚੇ ਤੌਰ 'ਤੇ ਭਾਵੇਂ ਵਾਰ ਜਿਵੇਂ ਸਮਝ ਲਓ ਚੌਥੇ ਪਾਤਸ਼ਾਹ ਦੀ ਹੋਵੇ, ਪਰ ਪੌੜੀ ਗੁਰੂ ਅਰਜਨ ਦੇਵ ਸਾਹਿਬ ਦੀ ਵੀ ਕਿਤੇ ਕਿਤੇ ਲਿਖੀ ਆਉਂਦੀ ਹੈ ਉੱਥੇ, ਪਰ ਵਿਸ਼ੇਸ਼ ਤੌਰ 'ਤੇ ਨਾਲ ਲਿਖਿਆ ਆਏਗਾ ਪੌੜੀ ਮਹੱਲਾ ਪੰਜਵਾਂ। ਜਿੱਥੇ ਨਹੀਂ ਲਿਖਿਆ ਉੱਥੇ ਸਮਝ ਲੈਣਾ ਵੀ ਵਾਰ ਦਾ ਜੋ ਸਿਰਲੇਖ ਹੈ ਉਹੀ ਗੁਰੂ ਦੀਆਂ ਪੌੜੀਆਂ ਨੇ ਸਾਰੀਆਂ, ਅਤੇ ਇਹ ਸਾਰੰਗ ਦੀ ਵਾਰ ਹੈ ਸਤਸੰਗ ਜੀ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਉਹਨਾਂ ਦੀਆਂ ਇਹ ਪੌੜੀਆਂ ਨੇ। ਰਾਏ ਮਹਿਮੇ ਹੱਸਣੇ ਕੀ ਧੁਨ, ਹੁਣ ਇਹ ਧੁਨਾਂ ਜਿਹੜੀਆਂ ਸਾਧ ਸੰਗਤ ਉਚਾਰਨ ਕੀਤੀਆਂ ਹੋਈਆਂ ਨੇ ਨਾ, ਇਹ ਛੇਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਇਹੀ ਕਾਰਨ ਹੈ ਕਿ ਆਮ ਤੌਰ 'ਤੇ ਅਸੀਂ ਛੇ ਗੁਰੂਆਂ ਦੀ ਬਾਣੀ ਮੰਨਦੇ ਹਾਂ, ਛੇ ਗੁਰੂਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਵਿੱਚ ਪਹਿਲੇ ਤੋਂ ਲੈ ਕੇ ਪੰਜ ਸਰੂਪਾਂ ਦੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ, ਇਸ ਤਰ੍ਹਾਂ ਇਹ ਛੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਨੀ ਜਾਂਦੀ। ਆਮ ਤੌਰ 'ਤੇ ਇਹ ਗੱਲ ਪ੍ਰਚਲਿਤ ਹੈ, ਲੇਕਿਨ ਕਈ ਦਫ਼ਾ ਆਪ ਜੀਆਂ ਨੇ ਸੁਣਿਆ ਹੋਵੇਗਾ, ਜਿਹੜੇ ਸੰਪਰਦਾਈ ਗਿਆਨੀ ਹੁੰਦੇ ਨੇ ਉਹ ਸਾਧ ਸੰਗਤ ਅੱਠ ਗੁਰੂਆਂ ਦੀ ਵੀ ਗੱਲ ਕਰਦੇ ਹਨ ਵੀ ਅੱਠ ਗੁਰੂਆਂ ਦੀ ਹੈ, ਉਹ ਕਿੱਦਾਂ ਹੈ? ਛੇ ਤਾਂ ਉਹੀ ਨੇ ਜਿਹੜੇ ਆਮ ਤੌਰ 'ਤੇ ਪ੍ਰਚਲਿਤ ਆਪਾਂ ਮੰਨਦੇ ਹਾਂ। ਉਹ ਮੰਨਦੇ ਨੇ ਕਿ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਵਾਰਾਂ ਦੇ ਵਿੱਚ ਧੁਨੀਆਂ ਲਿਖੀਆਂ ਨੇ। ਆਹ ਜਿਹੜੀ ਧੁਨੀ ਹੁਣ ਤੁਸੀਂ, ਇਹ ਪੰਜਵੇਂ ਪਾਤਸ਼ਾਹ ਨੇ ਨਹੀਂ ਲਿਖਾਈ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਿਖਾਈ, ਕਿਉਂਕਿ ਵਾਰਾਂ ਢਾਡੀ ਵਾਰ ਇਹਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਨੇ ਆਰੰਭ ਕੀਤੀ। ਤੁਹਾਨੂੰ ਪਤਾ ਜਿੱਥੇ ਆਪਾਂ ਦਰਸ਼ਨ ਕਰਨ ਜਾਂਦੇ ਹਾਂ, ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੇਠਲੇ ਪਾਸੇ, ਉੱਥੇ ਢਾਡੀ ਵਾਰਾਂ ਗਾਉਂਦੇ ਨੇ। ਇਹ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਹੀ ਚੱਲੀ ਹੈ। ਸੂਰਬੀਰ ਯੋਧਿਆਂ ਦੀਆਂ ਵਾਰਾਂ ਜਿਸ ਨੂੰ ਸੁਣ ਕੇ ਹਿਰਦਿਆਂ 'ਚ ਸੂਰਬੀਰਤਾ ਪੈਦਾ ਹੋਵੇ, ਅਤੇ ਸਾਧ ਸੰਗਤ ਇਸ ਲਈ ਇਹ ਵਾਰਾਂ, ਢਾਡੀ ਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਰੰਭ ਕਰਵਾਈਆਂ ਸਨ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ 'ਚ ਨੌ ਧੁਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚੜਵਾਈਆਂ ਭਾਈ ਗੁਰਦਾਸ ਜੀ ਦੇ ਪਾਸੋਂ, ਕਿਉਂਕਿ ਉਹੋ ਹੀ ਸਰੂਪ ਸੀ ਜਿਹੜਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਲਿਖਵਾਇਆ ਰਾਮਸਰ ਵਾਲੀ ਜਗ੍ਹਾ 'ਤੇ। ਸਾਰੀ ਬਾਣੀ ਗੁਰੂ ਸਾਹਿਬ ਨੇ ਲਿਖਵਾਈ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਜਿਹੜੇ ਸਵਈਏ ਆਪਾਂ ਪੜ੍ਹਦੇ ਹਾਂ, ਰਾਗਮਾਲਾ, ਅਤੇ ਸਾਰਾ ਸੰਪੰਨ ਕਰਕੇ ਪਾਵਨ ਸਰੂਪ। ਅਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਪਹਿਲੇ ਹੈੱਡ ਗ੍ਰੰਥੀ ਸਾਹਿਬਾਨ ਸਨ, ਉਹਨਾਂ ਨੂੰ ਭਾਈ ਦੀ ਪਦਵੀ ਪ੍ਰਾਪਤ ਹੋਈ। ਅਤੇ ਹਰਿਮੰਦਰ ਸਾਹਿਬ ਦੇ ਵਿੱਚ ਇਸ ਪਾਵਨ ਗ੍ਰੰਥ ਨੂੰ, ਇਸ ਪਾਵਨ ਬੀੜ ਨੂੰ, ਪਹਿਲਾਂ ਬੀੜ ਕਹਿੰਦੇ ਸੀ ਜਾਂ ਗ੍ਰੰਥ ਕਹਿੰਦੇ ਸੀ ਜਾਂ ਪੋਥੀ ਵੀ ਕਹਿ ਦਿੰਦੇ ਸੀ, ਇਹ ਬਚਨ ਆਏ ਨੇ ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਪਦ ਜਿਹੜਾ ਹੈ ਸਾਧ ਸੰਗਤ, ਇਹ ਤਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਿਆਈ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਦੋਂ ਗੁਰੂ ਪਦ ਨਾਲ ਲੱਗਾ, ਨਹੀਂ ਤਾਂ ਇਸ ਤੋਂ ਪਹਿਲਾਂ ਬੀੜ ਵੀ ਕਹਿ ਦਿੰਦੇ ਸੀ, ਗ੍ਰੰਥ ਵੀ ਕਹਿ ਦਿੰਦੇ ਸੀ, ਪੋਥੀ ਵੀ ਕਹਿ ਦਿੰਦੇ ਸਨ। ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਵਾਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਲੱਗੇ। ਇਸੇ ਤਰ੍ਹਾਂ ਰਾਤ ਵੇਲੇ ਸੁਖਾਸਨ ਹੋਣਾ, ਜਿੱਥੇ ਕੋਠਾ ਸਾਹਿਬ ਹੈ, ਅਕਾਲ ਤਖਤ ਸਾਹਿਬ ਦੇ ਵਿੱਚ ਕੋਠਾ ਸਾਹਿਬ, ਅਕਾਲ ਤਖਤ ਸਾਹਿਬ ਬਾਅਦ ਵਿੱਚ ਬਣਿਆ ਹੈ, ਕੋਠਾ ਸਾਹਿਬ ਪਹਿਲਾਂ ਤੋਂ ਹੀ ਸੀ। ਸਾਧ ਸੰਗਤ ਇੱਥੇ ਗੁਰੂ ਸਾਹਿਬ ਆਪ ਰਿਹਾ ਕਰਦੇ ਸਨ, ਆਰਾਮ ਕਰਿਆ ਕਰਦੇ ਸਨ, ਵਿਸ਼ਰਾਮ ਕਰਿਆ ਕਰਦੇ ਸਨ। ਤੁਸੀਂ ਅੱਜ ਵੀ ਜਦੋਂ ਵੀ ਮੱਥਾ ਟੇਕਦੇ ਹੋ ਨਾ, ਉਸ ਅਸਥਾਨ 'ਤੇ ਜਾ ਕੇ ਅਕਾਲ ਤਖਤ ਸਾਹਿਬ ਨੂੰ ਜਦੋਂ ਸਿਜਦਾ ਕਰਦੇ, ਪਹਿਲਾਂ ਅਸੀਂ ਕੋਠਾ ਸਾਹਿਬ ਨੂੰ ਮੱਥਾ ਟੇਕਦੇ ਹਾਂ, ਜਿੱਥੇ ਸੱਚਖੰਡ ਹੈ, ਜਿੱਥੋਂ ਮਹਾਰਾਜ ਸਾਹਿਬ ਦਾ ਸਰੂਪ ਪ੍ਰਕਾਸ਼ ਕਰਨ ਦੇ ਵਾਸਤੇ ਗ੍ਰੰਥੀ ਸਾਹਿਬਾਨ ਲੈ ਕੇ ਜਾਂਦੇ ਨੇ, ਸੁਖਾਸਣ ਕਰਕੇ ਇਸੇ ਅਸਥਾਨ 'ਤੇ ਲੈ ਕੇ ਆਉਂਦੇ ਨੇ। ਕਦੇ ਉਹ ਅਸਥਾਨ ਦੇ ਦਰਸ਼ਨ ਕਰਿਓ, ਉੱਥੇ ਵੱਡਾ ਪਲੰਗਾ ਹੈ ਸਤ ਸੰਗਤ ਜੀ, ਪਲੰਗੇ ਦੇ ਥੱਲੇ ਉੱਥੇ ਅੱਜ ਵੀ ਚਾਦਰ ਵਿਛਾਈ ਜਾਂਦੀ ਹੈ। ਉਹ ਵਿਛਾਈ ਦਾ ਕੋਈ ਕਾਰਨ ਹੈ, ਕੋਈ ਕਰਮਕਾਂਡ ਨਹੀਂ, ਕੋਈ ਪਖੰਡ ਨਹੀਂ ਹੈ। ਉਹ ਇਸ ਵਾਸਤੇ ਵਿਛਾਈ ਜਾਂਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸੰਪੰਨ ਕਰਕੇ, ਲਿਖਵਾ ਕੇ, ਹੈੱਡ ਗ੍ਰੰਥੀ ਸਾਹਿਬਾਨ ਲਾ ਕੇ ਪ੍ਰਕਾਸ਼ ਕੀਤੇ, ਸੁਖਾਸਣ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੀ ਹੁਣ ਇਹ ਗ੍ਰੰਥ ਨੂੰ ਕਿੱਥੇ ਸਥਾਪਿਤ ਕਰਨਾ ਹੈ। ਗੁਰੂ ਸਾਹਿਬ ਨੇ ਸਭ ਤੋਂ ਜ਼ਿਆਦਾ ਬਾਣੀ ਦਾ ਸਤਿਕਾਰ ਕੀਤਾ ਹੈ, ਆਪਣੇ ਸਰੀਰ ਨਾਲੋਂ ਵੱਧ ਕੇ ਬਾਣੀ ਦਾ ਸਤਿਕਾਰ ਕੀਤਾ ਹੈ, ਅਤੇ ਸਾਨੂੰ ਇਜਾਜ਼ ਸਿਖਾਈ ਹੈ ਕਿ ਗੁਰਬਾਣੀ ਦਾ ਆਪਣੇ ਸਰੀਰ ਨਾਲੋਂ ਵੱਧ ਸਤਿਕਾਰ ਕਰਨਾ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਜਿਹੜਾ ਪਲੰਗਾ ਸਾਹਿਬ ਹੈ, ਇਸ ਉੱਤੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਕੀਤੇ ਜਾਣ। ਅਤੇ ਭਾਈ ਬੁੱਢਾ ਸਾਹਿਬ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਆਪ ਜੀ ਦਾ ਪਲੰਗਾ ਹੈ ਨਾ, ਸੱਚੇ ਪਾਤਸ਼ਾਹ, ਇੱਥੇ ਜੇ ਆਪਾਂ ਬੀੜ ਸਾਹਿਬਾਨ ਨੂੰ ਬਿਰਾਜਮਾਨ ਕਰਾਂਗੇ, ਆਪ ਕਿੱਥੇ ਬਿਰਾਜਮਾਨ ਹੋਵੋਗੇ? ਸਾਹਿਬ ਕਹਿਣ ਲੱਗੇ, ਅਸੀਂ ਪਲੰਗੇ ਦੇ ਥੱਲੇ ਹੀ ਸੌਂ ਜਾਵਾਂਗੇ। ਅਤੇ ਇਤਨੀ ਨਿਮਰਤਾ ਹੈ ਸਤਿਗੁਰਾਂ ਦੇ ਵਿੱਚ ਸਾਧ ਸੰਗਤ, ਜਿਤਨਾ ਚਿਰ ਤੱਕ ਸਰੀਰ ਕਰਕੇ ਗੁਰੂ ਸਾਹਿਬ ਰਹੇ ਨੇ, ਆਪ ਰਾਤਰੀ ਵਕਤ ਉਸ ਪਲੰਗੇ ਦੇ ਹੇਠਾਂ ਵਿਸ਼ਰਾਮ ਕਰਿਆ ਕਰਦੇ ਸਨ। ਇਹ ਉਸੇ ਮਰਯਾਦਾ ਨੂੰ ਮੰਨਦਿਆਂ ਹੋਇਆਂ ਅੱਜ ਵੀ ਉਹ ਚਾਦਰ ਜਿਹੜੀ ਵਿਛਾਈ ਜਾਂਦੀ ਹੈ ਗੁਰੂ ਕੀ ਯਾਦ ਦੇ ਵਿੱਚ, ਇਹ ਕਰਮਕਾਂਡ ਨਹੀਂ ਹੈ, ਇਹ ਕੋਈ ਪਖੰਡਵਾਦ ਨਹੀਂ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਗੁਰੂ ਸਾਹਿਬ ਜਦੋਂ ਗੁਰਿਆਈ ਦਾ ਤਖਤ ਬਖਸ਼ ਗਏ ਅਤੇ ਹੁਕਮ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਤੁਸੀਂ ਧੁਨਾ ਇਸ ਪਾਵਨ ਬਾਣੀ ਵਿੱਚ ਅੰਕਿਤ ਕਰਨੀਆਂ ਨੇ, ਪਿਤਾ ਜੀ ਦਾ ਹੁਕਮ ਮੰਨ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾਇਆ। ਉਹ ਤਾਂ ਲਿਖਾਰੀ ਪਹਿਲਾਂ ਹੀ ਸਨ, ਉਹਨਾਂ ਤੋਂ ਲਿਖਵਾਈਆਂ ਇਹ ਸਾਧ ਸੰਗਤ ਇਹ ਜਿਹੜੀਆਂ ਧੁਨਾਂ ਨੇ, ਆਹ ਜਿਹੜੀਆਂ ਆਪਾਂ ਪੜ੍ਹਦੇ ਰਾਏ ਮਹਿਮੇ ਹਸਨੇ ਕੀ ਧੁਨ, ਇਹ ਪਹਿਲਾਂ ਨਹੀਂ ਲਿਖੀ ਹੋਈ ਸੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਸੰਪੰਨ ਕੀਤਾ ਸਰੂਪ। 9 ਧੁਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੰਕਿਤ ਕੀਤੀਆਂ। ਇਸ ਵਾਸਤੇ ਸੰਪਰਦਾਇਆਂ ਦਾ ਇਹ ਮੰਨਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਬਾਣੀ ਜਿਹੜੀ ਹੈ ਉਹ ਵੀ ਅੰਕਿਤ ਹੈ। ਅਤੇ ਅੱਠਵੇਂ ਗੁਰੂ ਦੀ ਉਹ ਗੱਲ ਕਰਦੇ ਨੇ ਸੰਪਰਦਾਇ ਵਿਦਵਾਨ, ਜਿਹੜਾ ਇੱਕ ਸਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ, ਜਦੋਂ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹਾਦਤ ਦੇਣ ਵਾਸਤੇ ਦਿੱਲੀ ਗਏ ਨੇ, ਸਤ ਸੰਗਤ ਜੀ ਉਸ ਵੇਲੇ ਉਮਰ ਗੁਰੂ ਹਰ ਰਾਏ ਵਾਹਿਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਗੋਬਿੰਦ ਰਾਏ ਸੀ, ਕੇਵਲ ਗੋਬਿੰਦ ਸਿੰਘ ਨਹੀਂ ਸੀ ਉਸ ਵੇਲੇ, 9 ਸਾਲ ਦੀ ਉਮਰ ਸੀ ਸਾਧ ਸੰਗਤ। ਅਤੇ ਗੁਰੂ ਸਾਹਿਬ ਨੇ ਜੇਲ੍ਹ ਦੇ ਵਿੱਚ ਬੈਠਿਆਂ, ਕੈਦ ਵਿੱਚ ਬੈਠਿਆਂ ਗੁਰਤਾ ਗੱਦੀ ਦੀ ਰਸਮ ਉੱਥੋਂ ਹੀ ਭੇਜ ਦਿੱਤੀ ਸੀ। ਸਤਿਕਾਰਯੋਗ ਬਾਬਾ ਗੁਰਦਿੱਤਾ ਜੀ, ਇਹ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ, ਕਿਉਂਕਿ ਇੱਕ ਇਹ ਮਰਿਆਦਾ ਰਹੀ ਹੈ ਪਹਿਲੀ ਪਾਤਸ਼ਾਹੀ ਤੋਂ ਲੈ ਕੇ, ਜਦੋਂ ਵੀ ਗੁਰਿਆਈ ਦਾ ਤਿਲਕ ਦਿੰਦੇ ਸਨ, ਗੁਰਤਾ ਗੱਦੀ ਬਖਸ਼ਿਸ਼ ਕਰਦੇ ਸੀ, ਬਾਬਾ ਬੁੱਢਾ ਸਾਹਿਬ ਜੀ ਵਿੱਚ ਹੁੰਦੇ ਸੀ। 5 ਪੈਸੇ ਨਾਰੀਅਲ ਰੱਖਣਾ ਅਤੇ ਗੁਰੂ ਨੂੰ ਗੁਰਗੱਦੀ 'ਤੇ ਬਿਠਾ ਕੇ ਵੱਡੇ ਗੁਰੂ ਸਾਹਿਬ ਆਪ ਮੱਥਾ ਟੇਕ ਦਿਆ ਕਰਦੇ ਸਨ, ਜਿੱਦਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਵੀ ਇਸੇ ਤਰ੍ਹਾਂ ਗੁਰਿਆਈ ਦਿੱਤੀ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਅੱਗੇ ਮੱਥਾ ਟੇਕਿਆ। ਇੱਦਾਂ ਹੀ ਤੀਸਰੇ ਪਾਤਸ਼ਾਹ ਜਦੋਂ ਬੈਠੇ, ਦੂਸਰੀ ਪਾਤਸ਼ਾਹੀ ਨੇ ਮੱਥਾ ਟੇਕਿਆ, 5 ਪੈਸੇ ਨਾਰੀਅਲ ਦਿੱਤਾ। ਉਹ ਜਿਹੜੀ ਸੀ ਮਰਜ਼ਾਦਾ ਉੱਦਾਂ ਹੀ ਕਾਇਮ ਰਹੀ ਸਾਧ ਸੰਗਤ ਜੀ, ਅਤੇ ਬਾਬਾ ਗੁਰਦਿੱਤਾ ਜੀ ਨੂੰ ਇਹ ਬਖਸ਼ਿਸ਼ਾਂ ਦੇ ਕੇ ਅਤੇ ਇੱਕ ਪੱਤਰਿਕਾ ਭੇਜੀ, ਵਿਦਵਾਨ ਕਹਿੰਦੇ ਨੇ ਉਹ ਪੱਤਰਿਕਾ ਦੇ ਵਿੱਚ ਸਲੋਕ ਲਿਖਿਆ ਹੋਇਆ ਸੀ, ਇੰਜ ਕਹਿ ਲਈਏ ਕਿ ਆਪਣੇ ਲਾਲ ਦੀ ਪਰਖ ਵੀ ਕੀਤੀ ਗੁਰੂ ਸਾਹਿਬ ਨੇ, ਸ਼ੱਕ ਤਾਂ ਕੋਈ ਨਹੀਂ ਸੀ, ਹੁਣ ਗੁਰਿਆਈ ਦੇ ਤਖ਼ਤ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੁਭਾਇਮਾਨ ਹੋ ਰਹੇ ਨੇ, ਉਹਨਾਂ ਦੇ ਵਿੱਚ ਉਸ ਤਖ਼ਤ ਦੇ ਉੱਤੇ ਬੈਠਣ ਦੀ ਲਾਇਕੀ ਹੈ, ਲੇਕਿਨ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਨੇ ਮਹਾਰਾਜ ਕਿ ਦੇਖੋ ਉਮਰ ਭਾਵੇਂ 9 ਸਾਲ ਦੀ ਹੈ ਲੇਕਿਨ ਗਿਆਨ ਪੂਰਾ ਉਹੀ ਹੋ ਹੈ। ਸਾਹਿਬਾਂ ਨੇ ਉੱਥੋਂ ਇੱਕ ਸਲੋਕ ਲਿਖਿਆ ਸੀ ਜਿਹੜਾ ਆਪਾਂ ਭੋਗ ਦੇ ਸਮੇਂ ਪੜ੍ਹਦੇ ਹਾਂ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ। ਇਹ ਚਿੱਠੀ ਪੱਤਰਿਕਾ ਦੇ ਰੂਪ ਵਿੱਚ ਜਦੋਂ ਮਿਲੀ ਹੈ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ, ਮਹਾਰਾਜ ਨੇ ਵਾਚੀ ਬਾ ਖੂਬ ਜਾਣਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਤਾਂ ਪਰਖੀ ਕਰਦੇ ਨੇ, ਕੌਤਕ ਹੈ ਗੁਰੂ ਸਾਹਿਬ ਦਾ, ਉਹਨਾਂ ਦੇ ਅਧੀਨ ਤਾਂ ਸਾਰੀ ਕਾਇਨਾਤ ਹੈ, ਉਹ ਭਲਾ ਕਿਸੇ ਦੇ ਬੱਝੇ ਹੋਏ ਨੇ। ਉਸੇ ਵੇਲੇ ਸਾਧ ਸੰਗਤ ਕਾਗਜ਼ 'ਤੇ ਕਲਮ ਲਈ, ਇਹਦਾ ਉੱਤਰ ਲਿਖ ਦਿੱਤਾ ਨਾਲ ਲੱਗਦਿਆਂ ਹੀ, ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ, ਕਹੋ ਨਾਨਕ ਥਿਰ ਕਛ ਨਹੀਂ। ਵਾਹਿਗੁਰੂ, ਪੰਗਤੀ ਮੈਨੂੰ ਵਿਸਰ ਗਈ ਹੈ ਸਾਧ ਸੰਗਤ ਜੀ, ਸਾਹਿਬਾਂ ਨੇ ਉੱਤਰ ਲਿਖਿਆ ਇਹਦਾ ਕਿ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ, ਕਿ ਬਲ ਆਪ ਜੀ 'ਚ ਪੂਰਾ ਹੈ, ਬੰਧਨ ਆਪ ਨੂੰ ਕੌਣ ਪਾਉਣ ਵਾਲਾ ਹੈ, ਆਪ ਤਾਂ ਬੰਧਨ ਮੁਕਤ ਹੋ, ਸਭ ਕੁਛ ਹੋਤ ਉਪਾਏ ਸਾਰੇ ਉਪਾਅ ਆਪ ਜੀ ਦੇ ਕੋਲ ਹਨ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਮਹਾਰਾਜ ਸਾਰਾ ਕੁਛ ਤਾਂ ਤੁਹਾਡੇ ਹੱਥ ਵਾਸ ਹੈ, ਅਤੇ ਆਪ ਹੀ ਸਹਾਈ ਹੋਣ ਵਾਲੇ ਹੋ ਲੋਕ ਪਰਲੋਕ ਦੇ ਵਿੱਚ। ਇਹ ਜਦੋਂ ਚਿੱਠੀ ਮਹਾਰਾਜ ਨੂੰ ਮਿਲੀ ਅਤੇ ਸਾਧ ਸੰਗਤ ਦੀ, ਇਹ ਸਬੂਤ ਹੋ ਗਿਆ ਕਿ ਇਹ ਕੋਈ ਬਾਲ ਨਹੀਂ, ਇਹ ਗੁਰਿਆਈ ਦੇ ਯੋਗ ਹਨ। ਅਤੇ ਇਸ ਪ੍ਰਕਾਰ ਇੱਕ ਇਹ ਜਿਹੜਾ ਸਲੋਕ ਹੈ ਨਾ, ਇਹ 10ਵੇਂ ਪਾਤਸ਼ਾਹ ਦਾ ਮੰਨਦੇ ਨੇ, ਇਉਂ 8 ਗੁਰੂਆਂ ਦੀ ਬਾਣੀ ਸੰਪਰਦਾਇ ਵਿਦਵਾਨ ਮੰਨਦੇ ਹਨ। ਅਤੇ ਇਸ ਪ੍ਰਕਾਰ ਆਮ ਤੌਰ 'ਤੇ 6 ਗੁਰੂਆਂ ਦੀ ਜਿਹੜੀ ਬਾਣੀ ਪ੍ਰਚਲਿਤ ਹੈ, ਅਤੇ ਇਹ ਜਿਹੜੀ ਸਾਧ ਸੰਗਤ ਰਾਏ ਮਹਿਮੇ ਹਸਨੇ ਕੀ ਧੁਨ ਇੱਥੇ ਲਿਖੀ ਹੈ ਨਾ, ਇਹਦੇ ਬਾਬਤ ਮੈਂ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਗਰੀਬ ਨਿਵਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਜਦੋਂ ਢਾਡੀ ਵਾਰਾਂ ਗਾਇਆ ਕਰਦੇ ਸਨ, ਇੱਕ ਸਮੇਂ ਮਹਾਰਾਜ ਦੇ ਕੋਲ ਵਾਰ ਇਹ ਗਾਈ ਗਈ ਜਿਹੜੀ ਇਹ ਮਹਿਮੇ ਅਤੇ ਹਸਨੇ ਦੀ। ਇਹ 2 ਸਾਧ ਸੰਗਤ ਰਜਵਾੜੇ ਸਨ, ਛੋਟੇ ਛੋਟੇ ਕਸਬਿਆਂ ਦੇ ਵਿੱਚ ਇਹਨਾਂ ਦਾ ਰਾਜ ਸੀ, ਜਿੱਥੇ ਕਾਂਗੜ ਦਾ ਇਲਾਕਾ ਹੈ, ਕਾਂਗੜੇ ਦੇਸ਼ ਦੇ ਕੋਲ ਛੋਟੇ ਛੋਟੇ ਕਸਬੇ ਸਨ ਜਿਨ੍ਹਾਂ ਦੇ ਇਹ ਰਾਜੇ ਸਨ, ਉੱਥੇ ਰਾਜ ਕਰਦੇ ਸੀ। ਅਤੇ ਸਾਧ ਸੰਗਤ ਜੀ, ਹਰ 6 ਮਹੀਨੇ ਦੇ ਬਾਅਦ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਟਕੇ ਭਰਦੇ ਸਨ, ਕਿਉਂਕਿ ਛੋਟੇ ਕਸਬਿਆਂ ਦੇ ਰਾਜੇ ਸੀ ਨਾ, ਇਹ ਸਾਰਾ ਜੋ ਵੀ ਟੈਕਸ ਆਦਿਕ ਹੁੰਦਾ ਸੀ ਜਾ ਕੇ ਬਾਦਸ਼ਾਹ ਨੂੰ ਭਰਨਾ, ਉਸ ਸਮੇਂ ਇੱਦਾਂ ਚੱਲਦਾ ਸੀ। ਅਕਬਰ ਬਾਦਸ਼ਾਹ ਦੇ ਕੋਲ ਜਾ ਕੇ 6 ਮਹੀਨੇ ਬਾਅਦ ਟਕੇ ਭਰਨੇ, ਜਿਹੜਾ ਮਹਿਮਾ ਸੀ ਨਾ ਸਾਧ ਸੰਗਤ, ਇਹ ਬੜਾ ਸੂਰਬੀਰ ਬਹਾਦਰ ਸੀ। ਜਿੱਥੇ ਸੂਰਬੀਰ ਬਹਾਦਰ ਸੀ, ਯੋਧਾ ਸੀ, ਉੱਥੇ ਬਹੁਤ ਹੀ ਜ਼ਿਆਦਾ ਧੀਰਜ ਵਾਲਾ ਵੀ ਸੀ। ਜਿਹੜਾ ਹੱਸਣਾ ਸੀ ਨਾ, ਇਹ ਦੂਜਾ ਸੀ। ਇਹ ਸਾਧ ਸੰਗਤ ਜੀ ਥੋੜ੍ਹਾ ਜਿਹਾ ਚੰਚਲ ਮਤ ਦਾ ਸੀ, ਚਲਾਕ ਚੁਸਤ ਸੀ ਬੜਾ, ਮਹਿਮਾ ਥੋੜ੍ਹਾ ਸਿੱਧਾ ਸੀ, ਇਹ ਚਲਾਕ ਸੀਗਾ। ਹੁਣ ਇਹ ਹੱਸਣਾ ਜਦੋਂ ਜਾਇਆ ਕਰੇ, ਅਤੇ ਉਸ ਵੇਲੇ ਮਹਿਮਾ ਸੋਚਦਾ ਵੀ ਮੈਂ ਕੀ ਜਾਣਾ ਹੈ, ਮੈਂ ਆਪਣੇ ਵੀ ਟਕੇ ਭੇਜ ਦੇਵਾਂ ਇਹਦੇ ਕੋਲ। ਉਹਨੇ ਹੱਸਣੇ ਨੂੰ ਕਹਿਣਾ ਵੀ ਮੇਰੇ ਵੀ ਤੂੰ ਹੀ ਲੈ ਜਾ ਟਕੇ, ਅਤੇ ਮੇਰੀ ਹਾਜ਼ਰੀ ਲਵਾ ਆਈ ਉੱਥੇ ਬਾਦਸ਼ਾਹ ਦੇ ਕੋਲ। ਇਹਨੇ ਕਹਿਣਾ ਠੀਕ ਹੈ ਭਾਈ, ਲੈ ਜਾਣੇ ਇਹਦੇ ਵੀ ਟਕੇ ਸਾਧ ਸੰਗਤ, ਉੱਥੇ ਜਾ ਕੇ ਆਪਣੇ ਜਮ੍ਹਾਂ ਕਰਾ ਦੇਣੇ, ਅਤੇ ਉੱਥੇ ਜਿਹੜਾ ਰਜਿਸਟਰ ਹੁੰਦਾ ਸੀ ਜਿਹਦੇ 'ਚ ਲਿਖਣਾ ਹੁੰਦਾ, ਉੱਤੇ ਆਪਣੀ ਹਾਜ਼ਰੀ ਲਿਖਾ ਆਉਣੀ ਵੀ ਮੈਂ ਆਇਆ ਜੀ, ਮੈਂ ਆਪਣਾ ਆ ਇੰਨੇ ਪੈਸੇ ਜਿਹੜੇ ਨੇ ਮੈਂ ਭਰ ਦਿੱਤੇ ਆ, ਟੈਕਸ ਭਰ ਦਿੱਤਾ ਹੈ, ਇੰਨੇ ਟਕੇ ਜਮ੍ਹਾਂ ਕਰਾਤੇ ਨੇ। ਅਤੇ ਜਿੱਥੇ ਮਹਿਮੇ ਦਾ ਨਾਮ ਲਿਖਿਆ ਹੁੰਦਾ ਸੀ ਉਹਦੇ ਅੱਗੇ ਗੈਰ ਹਾਜ਼ਰੀ ਲਿਖਾ ਹੁੰਦਾ ਸੀ। ਇੱਦਾਂ ਦੀ ਚਲਾਕੀ ਕਰਿਆ ਕਰਦਾ ਸਾਧ ਸੰਗਤ, ਕਾਫੀ ਟਾਈਮ ਲੰਘ ਗਿਆ ਇੱਦਾਂ। ਹੁਣ ਬਾਦਸ਼ਾਹ ਅਕਬਰ ਨੇ ਜਦੋਂ ਵਈ ਵਾਚੀ, ਉਹਨੇ ਦੇਖਿਆ ਬਈ ਇਹ ਹੱਸਣਾ ਜਿਹੜਾ ਇਹ ਤਾਂ ਠੀਕ, ਟਾਈਮ ਟਾਈਮ ਨਾਲ ਆ ਕੇ ਅਤੇ ਆਪਣੇ ਪੈਸੇ ਜਮ੍ਹਾਂ ਕਰਾ ਜਾਂਦਾ ਹੈ, ਲੇਕਿਨ ਜਿਹੜਾ ਇਹ ਮਹਿਮਾ ਹੈ ਇਹ ਨਹੀਂ ਆਉਂਦਾ, ਟਕੇ ਭਰਦਾ ਨਹੀਂ, ਇਹ ਬੇਈਮਾਨੀ ਕਰਦਾ ਹੈ। ਗੁੱਸਾ ਆ ਗਿਆ ਕਿ ਬਈ ਮੈਂ ਬਾਦਸ਼ਾਹ ਹਾਂ, ਮੇਰਾ ਡਰ ਨਹੀਂ ਇਹਨੂੰ, ਮੇਰੀ ਪਰਜਾ 'ਚ ਰਹਿ ਕੇ ਮੇਰੇ ਅਧੀਨ ਰਹਿ ਕੇ ਮੇਰੇ ਆ ਕੇ ਇਹ ਮਾਮਲੇ ਭਰਦਾ ਨਹੀਂ ਹੈ। ਅਤੇ ਸਾਧ ਸੰਗਤ ਗੁੱਸੇ ਵਿੱਚ ਆ ਕੇ ਨਾ ਇਹਨੇ ਮਹਿਮੇ ਨੂੰ ਕੈਦ ਕਰਾ ਦਿੱਤਾ। ਹੱਸਣਾ ਬੜਾ ਖੁਸ਼ ਹੋਇਆ ਵੀ ਚੰਗਾ ਹੋਇਆ ਇਹ ਇੱਥੋਂ ਗਿਆ। ਅਤੇ ਸਾਧ ਸੰਗਤ ਜਿਹੜਾ ਦੂਸਰਾ ਕਸਬਾ ਸੀ ਉਹਦਾ ਵੀ ਰਾਜ ਹੱਸਣੇ ਨੇ ਸੰਭਾਲ ਲਿਆ, ਦੋਨੇ ਰਾਜਾਂ ਦਾ ਮਾਲਕ ਬਣ ਕੇ ਬਹਿ ਗਿਆ। ਅਤੇ ਇਸ ਤਰ੍ਹਾਂ ਜਿਹੜਾ ਮਹਿਮਾ ਸੀ ਉਹ ਵਿਚਾਰਾ ਕੈਦ ਵਿੱਚ ਪੈ ਗਿਆ। ਉਹ ਜਦੋਂ ਕੈਦ ਵਿੱਚ ਪੈ ਗਿਆ, ਲੰਮਾ ਸਮਾਂ ਕੈਦ 'ਚ ਪਿਆ ਰਿਹਾ। ਬਾਦਸ਼ਾਹ ਉਦੋਂ ਇਹੋ ਜਿਹੇ ਹੀ ਹੁੰਦੇ ਸੀਗੇ, ਉਹ ਨਹੀਂ ਪਰਵਾਹ ਕਰਦੇ ਹੁੰਦੇ ਸੀ, ਅਤੇ ਨਾ ਕਿਸੇ ਦਾ ਨਿਆਂ ਕਰਨ ਲਈ ਐਡਾ ਉਹਨਾਂ ਕੋਲ ਟਾਈਮ ਹੀ ਹੁੰਦਾ ਸੀ ਵੀ ਇਹਦੀ ਗੱਲ ਹੀ ਸੁਣ ਲਈਏ। ਕੰਨਾਂ ਦੇ ਬੜੇ ਕੱਚੇ ਹੁੰਦੇ ਸੀ ਰਾਜੇ, ਤੁਸੀਂ ਸੁਣਿਆ ਹੋਵੇਗਾ ਇਤਿਹਾਸਾਂ ਦੇ ਵਿੱਚ ਆਮ ਤੌਰ 'ਤੇ ਵੀ ਰਾਜੇ ਕੰਨਾਂ ਦੇ ਬੜੇ ਕੱਚੇ ਹੁੰਦੇ ਸੀ। ਉਹਨੇ ਨਹੀਂ ਪੁੱਛਿਆ, ਉਹਨੇ ਨਹੀਂ ਚਾਹਿਆ ਵੀ ਇਹਨੂੰ ਪੁੱਛਾਂ ਤਾਂ ਸਹੀ, ਭਲਾ ਕਿਉਂ ਨਹੀਂ ਤੂੰ ਭਰਦਾ ਸੀ ਆ ਕੇ। ਪੁੱਛਣ ਦਾ ਯਤਨ ਹੀ ਨਹੀਂ ਕੀਤਾ, ਗੁੱਸਾ ਆਇਆ, ਬਸ ਚੱਕ ਕੇ ਅੰਦਰ ਕਰ ਦਿੱਤਾ। ਉਹ ਕੈਦ 'ਚ ਹੀ ਪਿਆ ਰਿਹਾ ਵਿਚਾਰਾ ਬਹੁਤ ਸਮਾਂ। ਅਤੇ ਸਾਧ ਸੰਗਤ ਇੱਕ ਦਿਨ ਕੀ ਹੋਇਆ, ਅਕਬਰ ਬਾਦਸ਼ਾਹ ਨੇ ਮਨ ਵਿੱਚ ਉਹਦੇ ਖਿਆਲ ਆਇਆ ਬਈ ਮੈਂ ਖੇਡ ਕਰਾਵਾਂ, ਅਤੇ ਕਿੱਲਾ ਪੁੱਟਣ ਦੀ ਖੇਡ ਉਸ ਵੇਲੇ ਸਾਧ ਸੰਗਤ ਰਚ ਦਿੱਤੀ। ਅਤੇ ਜ਼ਮੀਨ ਵਿੱਚ ਕਿੱਲਾ ਗੱਡਿਆ, ਉਹਨੂੰ ਨੇਜੇ ਨਾਲ ਪੱਟਦੇ ਹੁੰਦੇ ਸੀ, ਪੁਰਾਣੀ ਇਹ ਖੇਡ ਹੁੰਦੀ ਸੀ, ਅੱਜ ਕੱਲ੍ਹ ਤਾਂ ਇਹ ਚਲੀ ਗਈ ਹੈ। ਆਮ ਤੌਰ 'ਤੇ ਸਾਨੂੰ ਮੁਹੱਲਿਆਂ ਦੇ ਵਿੱਚ ਮਿਲਦੀ ਇਹ ਚੀਜ਼ਾਂ ਦੇਖਣ ਨੂੰ। ਨਿਹੰਗ ਸਿੰਘ ਜਿਹੜੇ ਜਦੋਂ ਮੁਹੱਲਾ ਕੱਢਦੇ ਨੇ ਸਾਧ ਸੰਗਤ, ਅਨੰਦਪੁਰ ਸਾਹਿਬ ਵਿੱਚ ਵੀ ਆਮ ਤੌਰ ਤੁਸੀਂ ਦੇਖਿਆ ਹੋਵੇਗਾ, ਘੋੜੇ ਭਜਾ ਕੇ ਅਤੇ ਭਾਲਾ ਮਾਰ ਕੇ ਅਤੇ ਇਸ ਤਰ੍ਹਾਂ ਉਹ ਕਿੱਲਾ ਪੁੱਟਦੇ ਸੀ। ਪਹਿਲਾਂ ਇਹ ਬੜੀ ਮਸ਼ਹੂਰ ਹੁੰਦੀ ਸੀ ਖੇਡ। ਸੋ ਉਸ ਮੌਕੇ ਹੋਇਆ ਕਿ ਇਹ ਜਦੋਂ ਖੇਡ ਆਰੰਭੀ, ਬੜੇ ਬੜੇ ਸੂਰਬੀਰ ਬਹਾਦਰ ਆਏ ਅਤੇ ਬਾਦਸ਼ਾਹ ਨੇ ਕਿਹਾ ਵੀ ਇੱਕੇ ਵਾਰ ਭਾਲਾ ਮਾਰ ਕੇ ਜਿਹੜਾ ਕਿੱਲਾ ਪੁੱਟ ਦਏਗਾ ਉਹਦੇ 'ਤੇ ਮੇਰੀ ਖੁਸ਼ੀ ਹੋਵੇਗੀ। ਬੜਿਆਂ ਨੇ ਜ਼ੋਰ ਲਾਇਆ ਲੇਕਿਨ ਸਾਰੇ ਨਾਕਾਮਯਾਬ ਹੋ ਗਏ। ਉਹਨੇ ਕਿਹਾ ਹੋਰ ਕੋਈ ਸੂਰਬੀਰ ਹੈ ਇੱਥੇ? ਉੱਥੇ ਸਾਧ ਸੰਗਤ ਇੱਕ ਮਹਿਮੇ ਦਾ ਮਿੱਤਰ ਸੀ, ਕੋਈ ਯਾਰ ਦੋਸਤ ਸੀਗਾ। ਉਹਨੇ ਕਿਹਾ ਵੀ ਰਾਜਾ ਇੱਕ ਹੈ ਤਾਂ ਸਹੀ, ਬੜਾ ਸੂਰਬੀਰ ਹੈ, ਬੜਾ ਬਹਾਦਰ ਹੈ, ਲੇਕਿਨ ਬਾਦਸ਼ਾਹ ਤੂੰ ਉਹਨੂੰ ਕੈਦ ਕੀਤਾ ਹੋਇਆ। ਜੇ ਉਹ ਹੁੰਦਾ ਨਾ, ਉਹਨੇ ਇੱਕ ਵਾਰ ਵਿੱਚ ਹੀ ਇੱਕ ਕਿੱਲਾ ਪੱਟ ਦੇਣਾ ਸੀ। ਉਹਨੇ ਕਿਹਾ ਜੇ ਇਹੋ ਜਿਹੀ ਗੱਲ ਹੈ ਤਾਂ ਮੈਂ ਹੁਣੇ ਬੁਲਾ ਲੈਂਦਾ ਉਹਨੂੰ। ਸਿਪਾਹੀ ਭੇਜ ਤੇ ਸਾਧ ਸੰਗਤ ਕੈਦ ਵਿੱਚੋਂ ਕਢਾ ਲਿਆ। ਉਸ ਵੇਲੇ ਜਦੋਂ ਆਇਆ ਮਹਿਮਾ, ਮਹਿਮੇ ਨੂੰ ਕਹਿਣ ਲੱਗਾ ਬਈ ਆਹ ਕਿੱਲਾ ਪੁੱਟਣਾ। ਕਹਿੰਦਾ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਪੁੱਟ ਦਿੰਦਾ ਹਾਂ। ਉਸ ਮੌਕੇ ਘੋੜੇ 'ਤੇ ਚੜ੍ਹਿਆ, ਤਾਬੜ ਤੋੜ ਹੀ ਘੋੜਾ ਇੰਨੀ ਜ਼ੋਰ ਨਾਲ ਨਠਾਇਆ, ਭਜਾ ਕੇ ਸਾਧ ਸੰਗਤ ਉਸ ਵੇਲੇ ਨੇਜਾ ਮਾਰਿਆ, ਇੱਕੋ ਵਾਰ ਦੇ ਨਾਲ ਉਸ ਵੇਲੇ ਜਿਹੜਾ ਕਿੱਲਾ ਸੀ ਪੱਟ ਕੇ ਰੱਖ ਦਿੱਤਾ। ਅਤੇ ਸਾਧ ਸੰਗਤ ਬਹੁਤ ਖੁਸ਼ ਹੋਇਆ। ਅਕਬਰ ਬਾਦਸ਼ਾਹ ਕਹਿੰਦਾ ਤੂੰ ਤਾਂ ਸਾਰਿਆਂ ਸੂਰਮਿਆਂ ਤਾਂ ਮੁੱਢ ਹੈ ਭਾਈ, ਤੇਰੇ ਵਰਗਾ ਸੂਰਮਾ ਕੋਈ ਨਹੀਂ, ਮੈਂ ਤੇਰੇ 'ਤੇ ਬੜਾ ਖੁਸ਼ ਹਾਂ, ਭਾਈ ਕੁਛ ਮੰਗ ਲੈ। ਸੁਣ ਕਰਕੇ ਸਾਧ ਸੰਗਤ ਉਸ ਵੇਲੇ ਮਹਿਮੇ ਨੇ, ਕਿਉਂਕਿ ਲਾਲਚੀ ਨਹੀਂ ਸੀ ਇਹ ਕਿ ਮੈਨੂੰ ਕੋਈ ਜਗੀਰਾ ਮਿਲ ਜਾਣ, ਮੈਨੂੰ ਧਨ ਪਦਾਰਥ ਮਿਲ ਜਾਏ, ਬਾਦਸ਼ਾਹ ਦੇ ਕੋਲ ਬੜੀ ਨਿਮਰਤਾ ਨਾਲ ਹੋ ਕੇ ਪੇਸ਼ ਹੋ ਕੇ ਹੱਥ ਜੋੜ ਕੇ ਕਿਹਾ ਬਾਦਸ਼ਾਹ ਜੀ ਮੇਰੇ 'ਤੇ ਖੁਸ਼ ਹੋ, ਮੈਂ ਕੇਵਲ ਇੱਕ ਗੱਲ ਦਾ ਉੱਤਰ ਲੈਣਾ ਚਾਹੁੰਦਾ। ਬਾਦਸ਼ਾਹ ਕਹਿਣ ਲੱਗਾ ਵੀ ਕਹੋ। ਕਹਿੰਦੇ ਦੇਖੋ ਤੁਸੀਂ ਮੈਨੂੰ ਕੈਦ ਕੀਤਾ, ਲੰਮਾ ਸਮਾਂ ਮੈਨੂੰ ਕੈਦ ਵਿੱਚ ਪਾ ਰੱਖਿਆ ਬਾਦਸ਼ਾਹ ਜੀ, ਕੈਦ ਵਿੱਚ ਤਾਂ ਤੁਸੀਂ ਮੈਨੂੰ ਪਾਇਆ ਲੇਕਿਨ ਮੈਨੂੰ ਕਦੇ ਕਾਰਨ ਨਹੀਂ ਪੁੱਛਿਆ ਤੁਸੀਂ ਵੀ ਮੈਨੂੰ ਕਿਉਂ ਤੁਸੀਂ ਅੰਦਰ ਕੀਤਾ ਹੈ, ਮੇਰੀ ਗਲਤੀ ਕੀ, ਮੇਰਾ ਗੁਨਾਹ ਕੀ ਹੈ। ਉਸ ਵੇਲੇ ਬਾਦਸ਼ਾਹ ਨੇ ਦੱਸਿਆ ਬਈ ਤੂੰ ਮਾਮਲਾ ਨਹੀਂ ਸੀ ਭਰਦਾ, ਤੂੰ ਪੈਸੇ ਨਹੀਂ ਸੀ ਦਿੰਦਾ, ਇਸ ਕਾਰਨ ਕਰਕੇ ਤੈਨੂੰ ਅਸੀਂ ਕੈਦ ਕੀਤਾ। ਉਦੋਂ ਫਿਰ ਮਹਿਮੇ ਨੂੰ ਪਤਾ ਲੱਗਿਆ, ਮਹਿਮੇ ਨੇ ਕਿਹਾ ਬਈ ਰਾਜਨ ਮੈਂ ਤਾਂ ਹਰ ਮਹੀਨੇ ਹਰ 6 ਮਹੀਨੇ ਬਾਅਦ ਮਾਇਆ ਭੇਜਦਾ ਰਿਹਾ, ਟਕੇ ਭੇਜਦਾ ਰਿਹਾ, ਲੇਕਿਨ ਜਿਹੜਾ ਇਹ ਹੱਸਣਾ ਹੈ ਨਾ, ਇਹ ਕਪਟ ਕਰਦਾ ਰਿਹਾ, ਇਹ ਛਲ ਕਰਦਾ ਰਿਹਾ, ਇਹ ਧੋਖਾ ਕਰਦਾ ਰਿਹਾ ਮੇਰੇ ਨਾਲ, ਇਹਨੇ ਮੇਰੇ ਪਿੱਠ ਪਿੱਛੇ ਜਾ ਕੇ ਪੈਸੇ ਵੀ ਮੇਰੇ ਖਾ ਗਿਆ, ਆਪਣੀ ਹਾਜ਼ਰੀ ਭਰ ਦਿੰਦਾ, ਮੇਰੀ ਗੈਰ ਹਾਜ਼ਰੀ ਭਰਦਾ ਰਿਹਾ, ਅਤੇ ਤੁਸੀਂ ਵਿਚਾਰ ਕੀਤੇ ਬਗੈਰ ਹੀ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ। ਕਹਿੰਦਾ ਅੱਛਾ, ਇਹ ਤਾਂ ਬਹੁਤ ਵੱਡਾ ਗੁਨਾਹ ਕੀਤਾ ਫਿਰ ਹਸਨੇ ਨੇ ਤੇਰੇ ਨਾਲ, ਇਉਂ ਕਰ ਤੂੰ ਭਾਈ, ਹੁਣ ਉਹਦੇ 'ਤੇ ਚੜ੍ਹਾਈ ਕਰ, ਉਹਨੂੰ ਹੁਣ ਤੂੰ ਬੰਦੀ ਬਣਾ। ਸਤਸੰਗਤ, ਅਕਬਰ ਬਾਦਸ਼ਾਹ ਨੇ ਆਪਣੀ ਸਾਰੀ ਫੌਜ ਨਾਲ ਤੋਰ ਦਿੱਤੀ, ਨਾਲ ਸਾਰੀ ਫੌਜ ਭੇਜ ਦਿੱਤੀ। ਉਸ ਵੇਲੇ ਹਸਨਾ ਦੇ ਉੱਤੇ ਚੜ੍ਹਾਈ ਕੀਤੀ ਮਹਿਮੇ ਨੇ ਜਾ ਕੇ, ਬਹੁਤ ਭਾਰੀ ਜੰਗ ਹੋਇਆ, ਲੰਮਾ ਸਮਾਂ ਇਹ ਜੰਗ ਚੱਲਿਆ ਅਤੇ ਯੁੱਧ ਹੋਇਆ ਸਾਧ ਸੰਗਤ, ਆਖਿਰਕਾਰ ਹਸਨੇ ਦੀ ਹਾਰ ਹੋਈ, ਮਹਿਮੇ ਦੀ ਜਿੱਤ ਹੋ ਗਈ। ਉਸ ਜਿੱਤ ਨੂੰ ਪ੍ਰਾਪਤ ਕਰਕੇ ਸਾਰਾ ਰਾਜ ਭਾਗ ਮਹਿਮੇ ਨੇ ਸਾਂਭ ਲਿਆ, ਲੇਕਿਨ ਬੜਾ ਧਰਮਾਤਮਾ ਬੰਦਾ ਸੀ। ਥੋੜ੍ਹੇ ਸਮੇਂ ਬਾਅਦ ਹੀ ਇਹਨੂੰ ਤਰਸ ਆ ਗਿਆ, ਕਹਿੰਦਾ ਚੱਲ ਕੋਈ ਗੱਲ ਨਹੀਂ, ਇਹਨੇ ਗਲਤੀ ਕੀਤੀ, ਮੈਂ ਵੀ ਇਹੋ ਜਿਹਾ ਕੰਮ ਕਰਾਂ ਅਤੇ ਇਹਦੇ ਮੇਰੇ 'ਚ ਫਰਕ ਕੀ ਹੈ। ਉਸ ਵੇਲੇ ਸਾਧ ਸੰਗਤ ਆਪਣਾ ਜਿਹੜਾ ਕਾਂਗੜ 'ਚ ਰਾਜ ਸੀ ਉਹ ਇਹਨੇ ਉਸੇ ਤਰ੍ਹਾਂ ਸਥਾਪਿਤ ਰੱਖਿਆ। ਇਹਦੇ ਜਿਹੜਾ ਨਾਲ ਦਾ ਸੀ ਨਾ ਹਸਨਾ, ਉਹਨੂੰ ਕਹਿਣ ਲੱਗਾ ਹੁਣ ਤੂੰ ਵੀ ਆਜ਼ਾਦ ਹੋ ਜਾ ਔਰ ਫੌਜਾਂ ਦੇ ਨਾਲ ਆਪਣਾ ਰਾਜ ਕਾਇਮ ਰੱਖ, ਤੂੰ ਮੇਰੇ ਰਾਜ ਵਿੱਚ ਦਖਲ ਨਹੀਂ ਕਰਨਾ, ਮੈਂ ਤੇਰੇ ਰਾਜ 'ਚ ਦਖਲ ਨਹੀਂ ਕਰਾਂਗਾ। ਇਹੋ ਜਿਹੇ ਸਾਧ ਸੰਗਤ ਧਰਮਾਤਮਾ ਵੀ ਸੂਰਬੀਰ ਬਹਾਦਰ ਹੋਏ। ਉਸ ਮੌਕੇ ਫਿਰ ਇਹ ਵਾਰ ਜਿਹੜੀ ਸੀ ਨਾ ਉਹਨਾਂ ਢਾਡੀਆਂ ਨੇ ਗਾਈ ਉਸ ਵੇਲੇ ਸਾਧ ਸੰਗਤ, ਅਤੇ ਢਾਡੀਆਂ ਨੇ ਜਦੋਂ ਗਾਈ ਇਹਦੇ ਕੁਝ ਬਚਨ ਜਿਹੜੇ ਇੱਦਾਂ ਅੰਕਿਤ ਕੀਤੇ ਹਨ, ਮਹਿਮਾ ਹਸਨਾ ਰਾਜਪੂਤ ਰਾਏ ਭਰੇ ਪੱਟੀ, ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ, ਭੇਡ ਦੋਹਾਂ ਦਾ ਮਚਿਆ ਸਰਵੱਗੇ ਸਫੱਟੀ, ਮਹਿਮੇ ਪਾਈ ਫਤਿਹ ਰਣ ਗੱਲ ਹਸਨੇ ਘੱਟੀ, ਬਨ ਹਸਨੇ ਨੂੰ ਛੱਡਿਆ ਬਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ। ਮਹਿਮੇ ਦਾ ਜਸ ਹੋਇਆ, ਸਾਰੇ ਪਾਸੇ ਜੈ ਜੈਕਾਰ ਹੋਈ। ਇਹ ਵਾਰ ਜਿਹੜੀ ਸੀ ਨਾ ਉਸ ਵੇਲੇ ਢਾਡੀਆਂ ਨੇ ਗਾਈ ਸੀ ਸਾਧ ਸੰਗਤ, ਜਿਸ ਨੂੰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਬਹੁਤ ਖੁਸ਼ ਹੋਏ ਅਤੇ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਗੱਲ ਹੈ ਨਾ, ਇਹ ਪ੍ਰਸੰਗ ਜਿਹੜਾ ਹੈ ਅਸੀਂ ਅੰਕਿਤ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਸਾਧ ਸੰਗਤ ਆ ਜਿਹੜਾ ਰਾਏ ਮਹਿਮੇ ਹਸਨੇ ਕੀ ਧੁਨ ਲਿਖੀ ਹੈ ਨਾ, ਇਹ ਪੂਰੀ ਸਾਖੀ ਹੈ। ਇੱਥੇ ਭਾਵੇਂ ਤੁਹਾਨੂੰ ਆ ਦੋ ਚਾਰ ਅੱਖਰ ਨੇ ਖਾਲੀ, ਰਾਏ ਹਸਨੇ ਰਾਏ ਮਹਿਮੇ ਹਸਨੇ ਕੀ ਧੁਨ, ਪਰ ਇਹਨੂੰ ਜਦੋਂ ਵਿਚਾਰਾਂਗੇ ਤਦੇ ਸਮਝ ਆਊਗਾ ਵੀ ਇਹ ਕੀ ਲਿਖਿਆ ਹੋਇਆ ਹੈ। ਇਹ ਵਾਰ ਇਹ ਧੁਨ ਹੈ ਸਾਧ ਸੰਗਤ, ਇਹ ਉਚਾਰਨ ਕੀਤੀ ਔਰ ਹੁਕਮ ਕੀਤਾ ਮਹਾਰਾਜ ਨੇ ਵੀ ਜਿਹੜੀ ਇਹ ਧੁਨ ਹੈ ਨਾ ਇਹਦੇ ਵਿੱਚ ਹੀ ਰਾਗੀ ਜਿਹੜੇ ਨੇ ਉਹ ਪੌੜੀਆਂ ਗਾਉਣਗੇ, ਇਹ ਹੁਕਮ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਇਉਂ ਫਰਮਾਉਂਦੇ ਨੇ ਸਤਿਗੁਰੂ, ਆਓ ਹੁਣ ਇਹ ਵਾਰ ਦੇ ਵਿੱਚ ਜੋ ਬਚਨ ਆ ਰਹੇ ਨੇ ਸਰਵਣ ਕਰੀਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭਣ ਤੋਂ ਪਹਿਲਾਂ ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਲੋਕ ਮਹੱਲਾ ਦੂਜਾ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਦੂਸਰੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਲੋਕ ਉਚਾਰਨ ਕਰਦੇ ਨੇ। ਸਲੋਕ ਦੇ ਅਰਥ ਸਾਧ ਸੰਗਤ ਸਵੈ ਲੋਕ ਦੀ ਜੋ ਪ੍ਰਾਪਤੀ ਕਰਾਵੇ, ਸਵੈ ਲੋਕ ਭਾਵ ਸੱਚਖੰਡ ਦੀ ਪ੍ਰਾਪਤੀ। ਜਿਹੜਾ ਇਹਨਾਂ ਬਚਨਾਂ ਨੂੰ ਪ੍ਰੇਮ ਸਹਿਤ ਧਾਰਨ ਕਰੇਗਾ, ਸਰਵਣ ਕਰੇਗਾ, ਉਹਨੂੰ ਭਾਈ ਸਲੋਕ ਦੀ ਪ੍ਰਾਪਤੀ, ਵਾਹਿਗੁਰੂ ਦੇ ਲੋਕ ਦੀ ਪ੍ਰਾਪਤੀ ਹੋਵੇਗੀ। ਅਥਵਾ ਸਲੋਕ ਨਾਮ ਇਹ ਚਾਲਦਾ ਹੈ। ਸੋ ਇਹ ਸਲੋਕ ਦੁਆਰਾ ਮਹੱਲਾ ਦੂਜਾ ਦੂਸਰੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਇਹ ਮਨ ਜਿਹੜਾ ਹੈ ਨਾ ਇਹ ਕੋਠਾ ਹੈ, ਮਨ ਨੂੰ ਇੱਕ ਕੋਠਾ ਦੱਸਿਆ ਹੈ। ਅਤੇ ਸਾਧ ਸੰਗਤ ਜੀ ਜਿਹੜਾ ਇਹ ਸਰੀਰ ਹੈ ਇਹ ਛੱਤ ਹੈ, ਜਿੱਦਾਂ ਇੱਕ ਮਕਾਨ ਬਣਿਆ ਹੁੰਦਾ ਉਹਦੀ ਛੱਤ ਹੁੰਦੀ ਹੈ, ਦਰਵਾਜ਼ਾ ਹੁੰਦਾ ਹੈ। ਅਸੀਂ ਘਰ ਨੂੰ ਮਹਿਫੂਜ਼ ਰੱਖਣ ਦੇ ਵਾਸਤੇ ਤਾਲਾ ਲਗਾਉਂਦੇ ਉਹਨੂੰ ਜਿੰਦਰਾ। ਹੁਣ ਮਨ ਦੇ ਵਿੱਚ ਬਹੁਤ ਸਾਰੇ ਰਤਨ ਜਵਾਹਰ ਮਾਣਕ ਹੈ। ਰਤਨ ਜਵਾਹਰ ਮਾਣਕ ਦਾ ਜਿਹੜਾ ਮਾਲਕ ਕੌਣ ਹੈ? ਵਾਹਿਗੁਰੂ। ਉਹ ਵਾਹਿਗੁਰੂ ਕਿੱਥੇ ਹੈ? ਉਹ ਤਾਂ ਮਨ ਵਿੱਚ ਹੀ ਹੈ ਨਾ ਸਾਧ ਸੰਗਤ। ਮਨ ਕੋਠਾ ਹੈ, ਤਨ ਜਿਹੜਾ ਛੱਤ ਹੈ, ਆਹ ਜਿਹੜਾ ਸਰੀਰ ਸਾਡਾ ਪੰਜ ਭੌਤਿਕਾਂ ਦਾ 25 ਪ੍ਰਕਿਰਤੀਆਂ ਦਾ ਬਣਿਆ ਹੋਇਆ, ਇਹ ਛੱਤ ਹੈ ਉੱਪਰਲੀ। ਹੁਣ ਇਹਦੇ ਵਿੱਚ ਵਾਹਿਗੁਰੂ ਵੱਸਦਾ ਹੈ। ਜਿੱਦਾਂ ਘਰ ਦੇ ਵਿੱਚ ਅਸੀਂ ਖਜ਼ਾਨਾ ਰੱਖਿਆ ਹੁੰਦਾ ਨਾ, ਜਿੰਦਾ ਉਹਨੂੰ ਹੀ ਲਾਇਆ ਜਾਂਦਾ ਹੈ। ਹੁਣ ਜਿੰਦਰਾ ਇਹਨੂੰ ਲੱਗਾ ਹੋਇਆ ਮਾਇਆ ਦਾ। ਹੁਣ ਜਿੰਦਾ ਚਾਬੀ ਤੋਂ ਬਿਨਾਂ ਤਾਂ ਖੁੱਲ੍ਹਦਾ ਨਹੀਂ ਨਾ, ਚਾਬੀ ਤਾਂ ਚਾਹੀਦੀ ਹੈ। ਹੁਣ ਚਾਬੀ ਕਿੱਥੇ ਹੈ? ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਚਾਬੀ ਗੁਰ ਕੁੰਜੀ ਪਾਹੂ, ਪਾਹੂ ਦਾ ਪਾਸ, ਗੁਰੂ ਦੇ ਕੋਲ ਇਹ ਚਾਬੀ ਹੈ ਮਨ ਰੂਪ ਕੋਠੇ ਨੂੰ ਖੋਲ੍ਹਣ ਦੀ। ਗੁਰੂ ਤੋਂ ਬਿਨਾਂ ਇਹਨੂੰ ਕੋਈ ਖੋਲ੍ਹ ਨਹੀਂ ਸਕਦਾ। ਇਸੇ ਕਰਕੇ ਸਾਧ ਸੰਗਤ, ਜਿੰਨਾ ਮਰਜ਼ੀ ਕੋਈ ਸ਼ਾਸਤਰ ਦਾ ਗਿਆਨ, ਸਿਮਰਤੀਆਂ ਦਾ ਗਿਆਨ, ਵੇਦਾਂ ਦਾ ਗਿਆਨ, ਪੁਸਤਕਾਂ ਦਾ ਗਿਆਨ, ਜਿੰਨਾ ਮਰਜ਼ੀ ਕੋਈ ਪੜ੍ਹ ਲਵੇ, ਲੇਕਿਨ ਬ੍ਰਹਮ ਗਿਆਨ ਦੀ ਜਿਹੜੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਕੋਈ ਵਿਦਵਾਨ ਬਣ ਜਾਏ, ਜਿੱਡਾ ਮਰਜ਼ੀ ਕੋਈ ਖੱਟ ਸ਼ਾਸਤਰੀ ਬਣ ਜਾਵੇ, ਨਹੀਂ ਬਣ ਸਕਦਾ। ਆਤਮਾ ਪਰਾਤਮਾ ਇੱਕੋ ਕਰੈ ਦੀ ਜਿਹੜੀ ਬਖਸ਼ਿਸ਼ ਹੈ ਨਾ, ਉਹ ਗੁਰੂ ਹੀ ਕਰਾ ਸਕਦਾ, ਹੋਰ ਕੋਈ ਨਹੀਂ ਕਰਾ ਸਕਦਾ। ਇਸ ਲਈ ਗੁਰੂ ਕੋਲ ਚਾਬੀ ਹੈ, ਚਾਬੀ ਗੁਰੂ ਕੋਲ ਚਾਬੀ ਹੈ। ਇਹ ਚਾਬੀ ਜਿਹੜੀ ਕੁੰਜੀ ਗੁਰ ਸੌਂ ਪਾਈ, ਮਹਾਰਾਜ ਨੇ ਗੁਰੂ ਦੇ ਹੱਥ ਵਿੱਚ ਰੱਖੀ ਹੋਈ ਹੈ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਇਹ ਮਨ ਦੀ ਤਾਕੀ ਨੂੰ ਕੋਈ ਖੋਲ੍ਹ ਨਹੀਂ ਸਕਦਾ, ਗਿਆਨ ਕੋਈ ਕਰਾ ਹੀ ਨਹੀਂ ਸਕਦਾ। ਗੁਰੂ ਤੋਂ ਬਿਨਾਂ ਕੋਈ ਗਿਆਨ ਕਰਾ ਸਕਦਾ? ਜੇ ਹੋ ਸਕਦਾ ਹੁੰਦਾ ਤਾਂ ਇਹ ਸ਼ਬਦ ਲਿਖਣ ਦੀ ਲੋੜ ਨਹੀਂ ਪੈਣੀ ਸੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਭਾਵੇਂ ਕੋਈ ਜਿੱਡੇ ਮਰਜ਼ੀ ਆਸਣ ਲਗਾਉਂਦਾ ਹੋਵੇ, ਯੋਗ ਮਤ ਦੇ ਅਨੁਸਾਰ ਬਹੁਤ ਸਾਰੇ 84 ਕਿਸਮ ਦੇ ਆਸਣ ਨੇ ਸਤਸੰਗ, 84 ਆਸਣ ਵੀ ਕੋਈ ਲਾ ਲਵੇ ਬ੍ਰਹਮ ਗਿਆਨ ਨੂੰ ਨਹੀਂ ਪ੍ਰਾਪਤ ਕਰ ਸਕਦਾ। ਇਹੀ ਕਾਰਨ ਸੀ ਨਾ ਐਡੇ ਐਡੇ ਯੋਗੀ ਗੋਰਖ ਵਰਗੇ, ਮਛਿੰਦਰ ਨਾਥ ਵਰਗੇ, ਯੋਗਾ ਅਭਿਆਸ ਵੀ ਕਰ ਲਿਆ, 10ਵੇਂ ਦੁਆਰ 'ਚ ਵੀ ਟਿਕ ਗਏ, ਲੇਕਿਨ ਸਤਸੰਗਤ ਜੀ ਮਨ ਮੈਲਾ ਰਿਹਾ, ਉੱਥੇ ਵੀ ਮਨ ਉੱਥੇ ਵੀ ਵਿਕਾਰ ਹੀ ਭੋਗਦਾ ਰਿਹਾ। ਇੰਨੀ ਉੱਚੀ ਜਗ੍ਹਾ 'ਤੇ ਪਹੁੰਚ ਕੇ ਦਸਮ ਦੁਆਰ 'ਤੇ, ਜਿਹਨੂੰ ਮਹਾਰਾਜ ਨੇ ਕਿਹਾ ਦਸਮ ਦੁਆਰਾ ਅਗਮ ਅਪਾਰਾ, ਇੰਨਾ ਜਿੱਥੇ ਪਹੁੰਚਣਾ ਬੜਾ ਮੁਸ਼ਕਲ ਹੈ, ਲੇਕਿਨ ਯੋਗੀ ਯੋਗਾ ਅਭਿਆਸ ਨਾਲ ਉੱਥੇ ਪਹੁੰਚ ਗਏ। ਉੱਥੇ ਪਹੁੰਚ ਕੇ ਪੂਰੇ ਗੁਰੂ ਤੋਂ ਬਿਨਾਂ ਲੇਕਿਨ ਪ੍ਰਾਪਤੀ ਨਹੀਂ ਹੋਈ। ਇਸੇ ਲਈ ਇਹ ਗੱਲ ਗੁਰਬਾਣੀ 'ਚ ਲਿਖੀ, ਮਨ ਨਹੀਂ ਨਿਰਮਲ ਦਸਵੇਂ ਦੁਆਰ, ਭਰਮ ਭਰਮ ਮੂੜਾ ਆਵੇ ਵਾਰੋਂ ਵਾਰ, ਕਿਉਂਕਿ ਗੁਰੂ ਦੇ ਹੱਥ ਵਿੱਚ ਚਾਬੀ ਹੈ। ਇਹੀ ਕਾਰਨ ਸੀ ਕਿ ਗੋਰਖਨਾਥ ਨੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣਾ ਪਿਆ। ਮਛਿੰਦਰ ਨਾਥ ਜਦੋਂ ਬਕਾਰੀ ਹੋਇਆ ਨਾ, ਉਹਨੂੰ ਲੈ ਕੇ ਮਹਾਰਾਜ ਦੀ ਸ਼ਰਨ ਵਿੱਚ ਆਇਆ। ਜਦੋਂ ਮਹਾਰਾਜ ਨੇ ਕਿਹਾ ਜਾਗ ਮਛਿੰਦਰਾ, ਜਦੋਂ ਗੋਰਖਨਾਥ ਨੇ ਕਿਹਾ ਸੀ ਜਾਗ ਮਛਿੰਦਰਾ ਗੋਰਖ ਆਏ, ਮਹਾਰਾਜ ਦੀ ਸ਼ਰਨ ਵਿੱਚ ਲੈ ਕੇ ਆਇਆ। ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਗੋਰਖਨਾਥ ਨੂੰ, ਵਾਹਿਗੁਰੂ ਮਛਿੰਦਰ ਨਾਥ ਨੂੰ, ਕਿਹਾ ਮਛਿੰਦਰ ਨਾਥ ਦਸਵੇਂ ਦੁਆਰ 'ਚ ਤਾਂ ਭਾਵੇਂ ਤੂੰ ਟਿਕ ਗਿਆ, ਲੇਕਿਨ ਮਨ ਨਿਰਮਲ ਨਹੀਂ ਹੋਇਆ, ਪੰਚਾਂ ਦੇ ਵਿੱਚ ਹਲੇ ਵੀ ਤੂੰ ਵਸਿਆ ਪਿਆ। ਉਪਦੇਸ਼ ਦੇ ਕੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਨਿਹਾਲ ਕੀਤਾ ਸੀ। ਇਸ ਲਈ ਸਾਧ ਸੰਗਤ, ਜਿੰਨੇ ਮਰਜ਼ੀ ਕੋਈ ਯਤਨ ਕਰੇ, ਗੁਰੂ ਬਿਨਾਂ ਨਹੀਂ ਤਰ ਸਕਦਾ। ਇਸੇ ਲਈ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ। ਗੁਰੂ ਹੀ ਕਰ ਸਕਦਾ ਹੈ। ਇਸੇ ਲਈ ਗੁਰੂ ਗੁਰ ਗੁਰੂ ਗੁਰ, ਗੁਰੂ ਜਪ ਪ੍ਰਾਨੀ ਆਹੋ, ਇਹ ਭੱਟਾਂ ਦੇ ਸਵਈਆਂ ਦੇ ਵਿੱਚ ਵਾਰ ਵਾਰ ਇਹ ਸ਼ਬਦ ਆਇਆ, ਗੁਰੂ ਗੁਰ ਗੁਰੂ ਗੁਰ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਇਹ ਬਚਨ ਆਏ ਨੇ ਗੁਰਬਾਣੀ ਦੇ ਵਿੱਚ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ, ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ, ਇਸੇ ਕਰਕੇ ਹੀ ਗੁਰੂ ਕੋਲ ਆਉਣ ਦੀ ਲੋੜ ਹੈ। ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਗੁਰੂ ਕੌਣ ਹੈ? ਉਹ ਤਾਂ ਖੁਦ ਪਰਮੇਸ਼ਰ ਰੂਪ ਨੇ, ਲੇਕਿਨ ਉਹਨਾਂ ਵੀ ਮਹਾਰਾਜ ਨੇ ਵਚਨ ਕੀਤਾ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਹੀ ਗੁਰੂ ਹੈ। ਆਦਿ ਕਾਲ ਤੋਂ ਸ਼ਬਦ ਗੁਰੂ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ? ਸ਼ਬਦ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਰਾਹੀਂ ਪ੍ਰਾਪਤੀ ਕਰਾਈ, ਇਸ ਲਈ ਸ਼ਬਦ ਗੁਰੂ ਹੈ। ਸ਼ਬਦ ਦੇ ਵਿੱਚ ਮਿਲਣਾ ਹੈ, ਇਹ ਚਾਬੀ ਹੈ ਗੁਰੂ ਗ੍ਰੰਥ ਸਾਹਿਬ ਦੇ ਹੱਥ ਵਿੱਚ। ਤਾਂ ਹੀ ਵਾਰ ਵਾਰ ਗੁਰੂ ਦੀ ਸ਼ਰਨ ਲੈਣੀ ਪੈਂਦੀ ਹੈ, ਗੁਰੂ ਤੋਂ ਪੁੱਛ ਪੁੱਛ ਕੇ ਚੱਲਣਾ ਪੈਂਦਾ ਹੈ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਹੋਰ ਕਿਸੇ ਦੇ ਹੱਥ ਵਿੱਚ ਕੁੰਜੀ ਨਹੀਂ ਹੈ। ਸੋ ਸਾਧ ਸੰਗਤ, ਪੂਰਾ ਗੁਰੂ ਹੀ ਪਰਮਾਰਥ ਦੀ ਪ੍ਰਾਪਤੀ ਕਰਾ ਸਕਦਾ, ਗਿਆਨ ਦੀ ਪ੍ਰਾਪਤੀ ਕਰਾ ਸਕਦਾ। ਗੁਰੂ ਤੋਂ ਬਿਨਾਂ ਅੰਧੇਰ ਹੈ, ਗੁਰੂ ਤੋਂ ਬਿਨਾਂ ਅਗਿਆਨ ਹੈ। ਗਿਆਨ ਦਾ ਪ੍ਰਕਾਸ਼ ਕੇਵਲ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਕਰਾ ਸਕਦੇ ਨੇ, ਹੋਰ ਕੋਈ ਨਹੀਂ ਕਰਾ ਸਕਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਵਿੱਚ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ। ਆਪ ਨਾਰਾਇਣ ਕਲਾ ਜਦੋਂ ਸੰਸਾਰ ਵਿੱਚ ਆਏ ਨੇ, ਉਹ ਇਸ ਘੁੱਪ ਹਨੇਰੇ ਨੂੰ ਮਿਟਾਉਣ ਦੇ ਲਈ ਸੂਰਜ ਵਾਂਗੂ ਹੋ ਕੇ ਆਏ ਨੇ। ਸੂਰਜ ਵਾਂਗੂ, ਜਿੱਦਾਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਅੰਧੇਰਾ ਮਿਟ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਉਹ ਧੁੰਦ ਕਿਹੜੀ ਸੀ ਸਾਧ ਸੰਗਤ ਜੀ? ਅਗਿਆਨਤਾ ਦੀ ਧੁੰਦ ਸੀ, ਉਹਨੂੰ ਗੁਰੂ ਨਾਨਕ ਸਾਹਿਬ ਨੇ ਮਿਟਾਇਆ। ਸੋ ਇੱਥੇ ਗੁਰੂ ਦਾ ਇਹ ਮਹਾਤਮ ਮਹਾਰਾਜ ਨੇ ਦੱਸਿਆ ਵੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਗੁਰੂ ਦੇ ਹੱਥ ਵਿੱਚ ਹੀ ਇਹ ਚਾਬੀ ਹੈ। ਮਹਾਰਾਜ ਕਿਰਪਾ ਕਰਦੇ ਨੇ, ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਸਕਦੇ ਹਨ, ਹੋਰ ਕੋਈ ਯਤਨ ਨਹੀਂ। ਇਸ ਲਈ ਗੁਰੂ ਦੇ ਕੋਲ ਆ ਕੇ ਗੁਰੂ ਦੀ ਦੀਖਿਆ ਅਤੇ ਗੁਰੂ ਦੀ ਸਿੱਖਿਆ ਲੈਣ ਦੀ ਲੋੜ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਸਲੋਕ ਦੁਆਰਾ ਬਖਸ਼ਿਸ਼ ਕੀਤੀ। ਮਹੱਲਾ ਪੌੜੀ ਅਗਲੇ ਦੀਵਾਨ ਸੁਣਾਂਗੇ ਜੀ। ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੁਸਮਤ ਬਖਸ਼ਿਸ਼ ਕਰਨੀ। ਗੁਰ ਪੂੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।